ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫ਼ਤੇ ਦੀਆਂ ਕੈਨੇਡਾ ਦੀਆਂ ਅਹਿਮ ਖ਼ਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈੱਡਲਾਈਨਸ। ਬੀਸੀ ਦੇ ਵਾਈਟ ਰੌਕ ਵਿੱਚ ਕਤਲ ਕੀਤੇ ਪੰਜਾਬੀ ਨੌਜਵਾਨ ਦੀ ਪਛਾਣ ਹੋਈ। ਨਵੰਬਰ ਵਿੱਚ RCMP ਦੀ ਥਾਂ ਲਵੇਗੀ ਸਰੀ ਪੁਲਿਸ। ਓਨਟੇਰੀਓ ਦੀ MPP ਸੈਰਾ ਜਾਮਾ ਨੂੰ ਕੈਫੀਏ ਪਾਉਣ ਤੇ ਲੈਜਿਸਲੇਚਰ ਤੋਂ ਬਾਹਰ ਹੋਣ ਦੇ ਹੁਕਮ ਅਤੇ ਸਰੀ ਵਿੱਚ ਵਿਸਾਖੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਸ਼ਹਿਰ ਹੈ ਵਾਈਟ ਰੌਕ, ਬੜਾ ਪ੍ਰਸਿੱਧ ਸਥਾਨ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਅਤੇ ਆਸ ਪਾਸ ਦੇ ਰਹਿਣ ਵਾਲੇ ਲੋਕ ਘੁੰਮਣ ਆਉਂਦੇ ਨੇ। ਅਤੇ ਇਸ ਸ਼ਹਿਰ ਦੇ ਵਿੱਚ ਬੀਤੇ ਕੁਝ ਦਿਨਾਂ ਦੇ ਵਿੱਚ ਬੜੀਆਂ ਵਾਇਲੈਂਟ ਘਟਨਾਵਾਂ ਵਾਪਰ ਰਹੀਆਂ ਨੇ। ਅਤੇ ਹਾਲ ਹੀ ਦੇ ਵਿੱਚ 24 ਅਪ੍ਰੈਲ ਨੂੰ ਇੱਕ ਘਟਨਾ ਵਾਪਰੀ ਜਿਹਦੇ ਵਿੱਚ ਇੱਕ ਪੰਜਾਬੀ ਮੂਲ ਦਾ ਨੌਜਵਾਨ, 27 ਵਰ੍ਹਿਆਂ ਦੀ ਉਹਦੀ ਉਮਰ ਸੀ, ਉਹਦਾ ਕਤਲ ਕਰ ਦਿੱਤਾ ਗਿਆ। ਕੁਲਵਿੰਦਰ ਸੋਹੀ ਇਸ ਦਾ ਨਾਮ ਦੱਸਿਆ ਜਾ ਰਿਹਾ, ਦੀ ਪਛਾਣ ਹੋਈ ਹੈ ਪੰਜਾਬੀ ਨੌਜਵਾਨ ਦੀ। ਵਾਈਟ ਰੌਕ RCMP ਦਾ ਕਹਿਣਾ ਕਿ ਉਹਨਾਂ ਨੂੰ 24 ਅਪ੍ਰੈਲ ਦੀ ਰਾਤ 9:30 ਦੇ ਕਰੀਬ ਇੱਕ ਵਿਅਕਤੀ ਦੇ ਚਾਕੂ ਨਾਲ ਜ਼ਖਮੀ ਹੋਣ ਦੀ ਰਿਪੋਰਟ ਮਿਲੀ ਸੀ। RCMP ਦੇ ਸਟਾਫ ਸਰਜੈਂਟ ਰੌਬ ਡਿਕਸਨ ਨੇ ਕਿਹਾ ਕਿ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਡਿਕਸਨ ਨੇ ਕਿਹਾ ਕਿ ਜਦੋਂ ਅਧਿਕਾਰੀ ਰਿਪੋਰਟ ਦੇ ਕੁਝ ਮਿੰਟਾਂ ਦੇ ਅੰਦਰ ਘਟਨਾ ਸਥਾਨ 'ਤੇ ਪਹੁੰਚੇ ਤਾਂ ਉਹ ਜਿਹੜਾ ਸ਼ੱਕੀ ਸੀਗਾ ਉਹ ਉਹਨੂੰ ਨਹੀਂ ਲੱਭ ਸਕੇ। ਮ੍ਰਿਤਕ ਕੁਲਵਿੰਦਰ ਸੋਹੀ ਦੇ ਦੋਸਤ ਅਤੇ ਉਹਦੇ ਸਾਬਕਾ ਰੂਮਮੇਟ ਗਗਨ ਸਿੰਘ ਨੇ ਦੱਸਿਆ ਕਿ ਵੀ ਜਿਹੜਾ ਕੁਲਵਿੰਦਰ ਸੋਹੀ ਸੀਗਾ ਇਹ ਪੇਸ਼ੇ ਵਜੋਂ ਇੱਕ ਪਲੰਬਰ ਸੀ। ਉਹਨੇ ਕਿਹਾ ਕਿ ਬਹੁਤ ਹੀ ਪ੍ਰਤਿਭਾਸ਼ਾਲੀ ਅਤੇ ਹੁਨਰਮੰਦ ਵਿਅਕਤੀ ਸੀ ਅਤੇ ਉਹਨਾਂ ਨੇ ਬੜਾ ਗਹਿਰਾ ਸਦਮਾ ਅਤੇ ਦੁੱਖ ਦਾ ਇਜ਼ਹਾਰ ਕੀਤਾ ਕਿ ਵੀ ਬੜੀ ਇਹ ਦੁੱਖ ਦੀ ਘਟਨਾ। ਉਹ ਕਿਹਾ ਕਿ ਵੀ ਉਹ ਇੱਕ ਸੁਪਨੇ ਵਾਂਗੂ ਲੱਗ ਰਿਹਾ ਅਤੇ ਉਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਵੀ ਉਹ ਜਿਹੜਾ ਉਹਨਾਂ ਦਾ ਮਿੱਤਰ ਕੁਲਵਿੰਦਰ ਸੋਹੀ ਹੈ ਉਹ ਹੁਣ ਇਸ ਸੰਸਾਰ ਦੇ ਵਿੱਚ ਮੌਜੂਦ ਨਹੀਂ ਹੈ, ਇੱਕ ਅਚਾਨਚੇਤ ਕੀਤੇ ਕਤਲ ਦਾ ਸ਼ਿਕਾਰ ਹੋ ਗਿਆ। ਦੱਸਣਯੋਗ ਹੈ ਕਿ ਵਾਈਟ ਰੌਕ ਵਿੱਚ ਚਾਕੂ ਮਾਰਨ ਦੀਆਂ ਲੰਘੇ 3 ਦਿਨਾਂ ਦੌਰਾਨ 2 ਵਾਰਦਾਤਾਂ ਵਾਪਰ ਚੁੱਕੀਆਂ ਨੇ ਅਤੇ ਦੂਸਰੀ ਘਟਨਾ ਵਿੱਚ ਵੀ ਜਿਹੜਾ ਬੰਦਾ ਸ਼ਿਕਾਰ ਬਣਿਆ ਸੀਗਾ ਉਹ ਵੀ ਪੰਜਾਬੀ ਮੂਲ ਦਾ ਹੀ ਸੀਗਾ। ਐਤਵਾਰ ਦੀ ਘਟਨਾ ਹੈ, 28 ਸਾਲ ਦਾ ਜਤਿੰਦਰ ਸਿੰਘ ਉਸਦੀ ਗਰਦਨ ਦੇ ਉੱਤੇ ਉਸ ਸਮੇਂ ਚਾਕੂ ਮਾਰਿਆ ਗਿਆ ਜਦੋਂ ਉਹ ਵਾਈਟ ਰੌਕ ਵਿੱਚ ਆਪਣੀ ਵਾਈਫ ਦੇ ਨਾਲ ਇੱਕ ਖੰਭੇ ਨੇੜੇ ਲੱਗੇ ਬੈਂਚ 'ਤੇ ਬੈਠਾ ਸੀ। ਜਤਿੰਦਰ ਅਤੇ ਮਨਪ੍ਰੀਤ 18 ਫਰਵਰੀ ਨੂੰ ਹੀ ਬ੍ਰਿਟਿਸ਼ ਕੋਲੰਬੀਆ ਮੂਵ ਹੋਏ ਸਨ ਅਤੇ ਇਹਨਾਂ ਦੋਵੇਂ ਮਾਮਲਿਆਂ ਦੇ ਵਿੱਚ ਜਿਹੜਾ ਸ਼ੱਕੀ ਦੀ ਜਿਹੜੇ ਵੇਰਵੇ ਨੇ ਉਹ ਇੱਕੋ ਜਿਹੇ ਨੇ। 5 ਫੁੱਟ 11 ਇੰਚ ਦੇ ਕਰੀਬ ਉਹਦੀ ਹਾਈਟ ਹੈ ਅਤੇ ਬਲੈਕ ਕਮਿਊਨਿਟੀ ਨਾਲ ਸੰਬੰਧਿਤ ਉਹ ਵਿਅਕਤੀ ਦੱਸਿਆ ਜਾ ਰਿਹਾ ਹੈ। ਅਤੇ RCMP ਦੇ ਮੁਤਾਬਕ ਅਜਿਹੀਆਂ ਵਾਰਦਾਤਾਂ ਤੋਂ ਬਾਅਦ ਉਹਨਾਂ ਨੇ ਸ਼ਹਿਰ ਦੇ ਜਿਹੜਾ ਇਹ ਵਾਟਰ ਫਰੰਟ ਦਾ ਇਲਾਕਾ ਹੈ ਉਹਦੇ ਵਿੱਚ ਗਸ਼ਤ ਵਧਾ ਦਿੱਤੀ ਹੈ। ਅਤੇ ਡਿਕਸਨ ਦਾ ਕਹਿਣਾ ਹੈ ਕਿ ਦੋਵਾਂ ਘਟਨਾਵਾਂ ਦੇ ਵਿਚਕਾਰ ਸਪਸ਼ਟ ਸਿਮਿਲੈਰਿਟੀਜ਼ ਨੇ ਅਤੇ ਇਸ ਦੇ ਮੱਦੇਨਜ਼ਰ ਪੁਲਿਸ ਇਹ ਪਤਾ ਲਗਾਉਣ ਦੀ ਜਾਂਚ ਕਰ ਰਹੀ ਹੈ ਕਿ ਇਹਨਾਂ ਦੋਵੇਂ ਘਟਨਾਵਾਂ ਵਿਚਕਾਰ ਕੋਈ ਨਿਰਣਾਇਕ ਸੰਬੰਧ ਹੈ ਜਾਂ ਨਹੀਂ। ਵਾਈਟ ਰੌਕ ਦੀ ਮੇਅਰ ਮੇਗਨ ਨਾਈਟ ਨੇ ਕਿਹਾ ਕਿ ਇਹਨਾਂ ਵਾਰਦਾਤਾਂ ਨੇ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਜਿਹੜੀ IHIT ਹੈ ਉਹਨਾਂ ਵੱਲੋਂ ਵੀਡੀਓ ਜਾਂ ਡੈਸ਼ ਕੈਮ ਫੁਟੇਜ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ ਤਾਂ ਕਿ ਇਸ ਇਨਵੈਸਟੀਗੇਸ਼ਨ ਦੇ ਵਿੱਚ ਮਦਦ ਮਿਲ ਸਕੇ ਅਤੇ ਪੰਜਾਬੀ ਭਾਈਚਾਰਾ ਵੀ ਜਿਹੜਾ ਸਰੀ ਅਤੇ ਵਾਈਟ ਰੌਕ ਅਤੇ ਇਸ ਮੈਟਰੋ ਵੈਨਕੂਵਰ ਦੇ ਨੇੜੇ ਤੇੜੇ ਵੱਸਦਾ ਹੈ ਉਹਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਚਿੰਤਾ ਹੈ ਕਿ ਵੀ ਇਸ ਕਿਸਮ ਦੀਆਂ ਘਟਨਾਵਾਂ ਵਾਈਟ ਰੌਕ ਦੇ ਵਿੱਚ ਕਿਉਂ ਵੱਧ ਰਹੀਆਂ ਨੇ। ਵੀਰਵਾਰ ਨੂੰ ਓਨਟੈਰੀਓ ਦੀ ਇੱਕ MPP ਨੇ ਲੈਜਿਸਲੇਚਰ ਵਿੱਚ ਆਪਣੀ ਕੈਫੀਏ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਕਰਕੇ ਉਸ ਉੱਪਰ ਬਾਕੀ ਪੂਰੇ ਦਿਨ ਲਈ ਚੈਂਬਰ ਵਿੱਚ ਆਉਣ 'ਤੇ ਪਾਬੰਦੀ ਲਗਾ ਦਿੱਤੀ ਗਈ। ਕੈਫੀਏ ਕੀ ਹੁੰਦਾ ਪਹਿਲਾਂ ਇਹ ਦੇਖਦੇ ਹਾਂ। ਚਿੱਟੇ ਕਾਲੇ ਖਾਨਿਆਂ ਵਾਲਾ ਇੱਕ ਸਕਾਰਫ ਹੁੰਦਾ ਹੈ ਕੈਫੀਏ, ਜੋ ਆਮ ਤੌਰ 'ਤੇ ਅਰਬ ਸੱਭਿਆਚਾਰਾਂ ਵਿੱਚ ਪਹਿਨਿਆ ਜਾਂਦਾ ਹੈ, ਪਰ ਫਲਸਤੀਨੀ ਲੋਕਾਂ ਲਈ ਇਸ ਦਾ ਇੱਕ ਬੜਾ ਵਿਸ਼ੇਸ਼ ਮਹੱਤਵ ਹੈ। ਇਜ਼ਰਾਈਲ ਹਮਾਸ ਯੁੱਧ ਤੋਂ ਬਾਅਦ ਜਿਹੜਾ ਗਾਜ਼ਾ ਵਿੱਚ ਹਿੰਸਾ ਨੂੰ ਖਤਮ ਕਰਨ ਦੀ ਮੰਗ ਕਰਨ ਵਾਲੇ ਜਿਹੜੇ ਫਲਸਤੀਨ ਪੱਖੀ ਪ੍ਰਦਰਸ਼ਨ ਹੋ ਰਹੇ ਨੇ ਉਹਨਾਂ ਦੇ ਵਿੱਚ ਇਹ ਕੈਫੀਏ ਅਕਸਰ ਨਜ਼ਰ ਆਉਂਦੇ ਨੇ। ਜਿਹੜੇ ਓਨਟੈਰੀਓ ਦੀ ਲੈਜਿਸਲੇਚਰ ਹੈ ਉਹਦੇ ਸਪੀਕਰ ਟੈਡ ਆਰਨੋਟ, ਉਹਨਾਂ ਨੇ ਇਸ ਇੰਡੀਪੈਂਡੈਂਟ MPP ਸਾਰਾ ਜਾਮਾ ਨੂੰ ਕੈਫੀਏ ਕਾਰਨ ਚੈਂਬਰ ਛੱਡਣ ਦਾ ਹੁਕਮ ਦਿੱਤਾ, ਪਰ ਜਾਮਾ ਨੇ ਇਨਕਾਰ ਕਰ ਦਿੱਤਾ। ਵੈਸੇ ਦੂਸਰੀ ਵਾਰੀ ਸੀ ਜਦੋਂ ਸੈਰਾ ਨੇ ਇਸ ਹਫ਼ਤੇ ਲੈਜਿਸਲੇਚਰ ਅੰਦਰ ਇਹ ਸਕਾਰਫ ਪਹਿਨਿਆ ਸੀ ਅਤੇ ਉਸਨੇ ਕਿਹਾ ਕਿ ਉਹ ਇਸ ਨੂੰ ਪਹਿਨਣਾ ਵੀ ਜਾਰੀ ਰੱਖੇਗੀ। ਹੁਣ ਹੈਗਾ ਕੀ ਇਹ ਮਸਲਾ? ਜਿਹੜੇ ਸਪੀਕਰ ਨੇ ਟੈਡ ਆਰਨੋਟ, ਉਹਨਾਂ ਨੇ ਇੱਕ ਸ਼ਿਕਾਇਤ ਤੋਂ ਬਾਅਦ ਮਾਰਚ ਵਿੱਚ ਇਹ ਕਹਿੰਦੇ ਹੋਏ ਇਸ ਕੈਫੀਏ ਤੇ ਇਸ ਸਕਾਰਫ ਤੇ ਪਾਬੰਦੀ ਲਗਾ ਦਿੱਤੀ ਸੀ ਕਿ ਵੀ ਇਹ ਲੈਜਿਸਲੇਚਰ ਦੇ ਨਿਯਮਾਂ ਦੇ ਉਲਟ ਸਿਆਸੀ ਸੰਦੇਸ਼ ਦੇ ਪ੍ਰਗਟਾਵੇ ਲਈ ਪਹਿਨਿਆ ਜਾ ਰਿਹਾ ਸੀ, ਯਾਨੀ ਕਿ ਵੀ ਕਿਸੇ ਪੋਲੀਟੀਕਲ ਮੈਸੇਜਿੰਗ ਲਈ ਇਹ ਪਹਿਨਿਆ ਜਾ ਰਿਹਾ ਹੈ ਕੈਫੀਏ, ਤੇ ਅਜਿਹਾ ਜਿਹੜੇ ਪਾਰਲੀਮੈਂਟ ਹੈ ਉਹਦੇ ਨਿਯਮਾਂ ਦੇ ਵਿਰੁੱਧ ਹੈ। ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਸਮੇਤ ਚਾਰੇ ਪਾਰਟੀ ਦੇ ਲੀਡਰਾਂ ਨੇ ਸਪੀਕਰ ਨੂੰ ਇਹ ਪਾਬੰਦੀ ਹਟਾਉਣ ਲਈ ਵੀ ਕਿਹਾ ਹੈ। ਲੈਜਿਸਲੇਚਰ ਦੀ ਸਿਕਿਉਰਿਟੀ ਨੇ ਜਾਮਾ ਨੂੰ ਫਿਜ਼ੀਕਲੀ ਪ੍ਰਸ਼ਨਕਾਲ ਤੋਂ ਨਹੀਂ ਹਟਾਇਆ। ਆਰਨੋਟ ਨੇ ਕਿਹਾ ਕਿ ਉਹ ਜਾਮਾ ਨੂੰ ਜ਼ਬਰਦਸਤੀ ਹਟਾਉਣ ਲਈ ਤਿਆਰ ਨਹੀਂ ਸਨ ਅਤੇ ਸਾਰਾ ਜਾਮਾ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਕੈਫੀਏ 'ਤੇ ਪਾਬੰਦੀ ਨਸਲਵਾਦੀ ਅਤੇ ਮਨਮਾਨੀ ਹੈ ਅਤੇ ਉਹ ਸਕਾਰਫ ਪਹਿਨਣਾ ਜਾਰੀ ਰੱਖੇਗੀ। ਉਸਨੇ ਕਿਹਾ ਕਿ ਕੈਫੀਏ ਫਿਲਸਤੀਨੀ ਲੋਕਾਂ ਦੇ ਸਮਰਥਨ ਵਿੱਚ ਇੱਕ ਸੱਭਿਆਚਾਰਕ ਲਿਬਾਸ ਹੈ। ਵੀਰਵਾਰ ਨੂੰ ਇੱਕ ਈਮੇਲ ਵਿੱਚ ਸਪੀਕਰ ਦੇ ਦਫ਼ਤਰ ਨੇ ਕਿਹਾ ਕਿ ਪੂਰੇ ਦਿਨ ਲਈ ਜਾਮਾ ਦੀਆਂ ਵਿਧਾਨਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਯੋਗਤਾ ਸੀਮਿਤ ਕਰ ਦਿੱਤੀ ਗਈ ਸੀ। ਦੱਸ ਦਈਏ ਕਿ ਸਾਰਾ ਜਾਮਾ ਪਹਿਲਾਂ NDP ਦਾ ਹਿੱਸਾ ਹੁੰਦੀ ਸੀ ਅਤੇ 7 ਅਕਤੂਬਰ ਨੂੰ ਜਦੋਂ ਹਮਾਸ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਸੀਗਾ ਅਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੀ ਕਿਸੇ ਟਿੱਪਣੀ ਨੂੰ ਲੈ ਕੇ NDP ਨੇ ਜਾਮਾ ਨੂੰ ਆਪਣੇ ਕੌਕਸ ਤੋਂ ਫਾਰਗ ਕਰ ਦਿੱਤਾ ਸੀ। ਵੈਸੇ ਓਨਟੈਰੀਓ NDP ਲੀਡਰ ਮੈਰਿਟ ਸਟਾਈਲਜ਼ ਨੇ ਜਾਮਾ ਨੂੰ ਲੈਜਿਸਲੇਚਰ ਤੋਂ ਬਾਹਰ ਹੋਣ ਲਈ ਆਖੇ ਜਾਣ ਦੀ ਨਿੰਦਾ ਕੀਤੀ ਹੈ। ਕੈਫੀਏ ਪਹਿਨਣ 'ਤੇ ਲੱਗੀ ਪਾਬੰਦੀ ਨੂੰ ਹਟਾਉਣ ਲਈ NDP 2 ਵਾਰੀ ਮੋਸ਼ਨ ਲਿਆ ਚੁੱਕੀ ਹੈ। ਮੈਰਿਟ ਸਟਾਈਲਜ਼ ਨੇ ਕੁਐਸਚਨ ਪੀਰੀਅਡ ਦੌਰਾਨ ਸਾਰੇ MPPs ਦੀ ਸਰਬਸੰਮਤੀ ਵੇਖਣ ਬਾਬਤ ਮੋਸ਼ਨ ਲਿਆਉਣ ਦਾ ਪ੍ਰਸਤਾਵ ਰੱਖਿਆ, ਪਰ ਕੁਐਸਚਨ ਪੀਰੀਅਡ ਵਿੱਚ ਇਸ ਦੀ ਆਗਿਆ ਨਹੀਂ ਮਿਲੀ। ਵੈਸੇ ਫੋਰਡ ਨੇ ਵੀ ਇਸ ਹਫ਼ਤੇ ਵਿੱਚ ਦੁਹਰਾਇਆ ਕਿ ਉਹ ਪਾਬੰਦੀ ਦਾ ਸਮਰਥਨ ਨਹੀਂ ਕਰਦੇ, ਪਰ ਇਹ MPPs 'ਤੇ ਡਿਪੈਂਡ ਕਰਦਾ ਕਿ ਉਹ ਕੀ ਫੈਸਲਾ ਲੈਂਦੇ ਨੇ। ਦੂਜੇ ਪਾਸੇ ਲਿਬਰਲ MPP ਜੌਨ ਫਰੇਜ਼ਰ ਨੇ ਕਿਹਾ ਕਿ ਇਹ ਮੁੱਦਾ ਵੰਡੀਆਂ ਪਾ ਰਿਹਾ ਹੈ ਅਤੇ ਫੋਰਡ ਸਰਕਾਰ ਕੋਲ ਇੱਕ ਸਰਕਾਰੀ ਮੋਸ਼ਨ ਲਿਆ ਕੇ ਇਸ ਫੈਸਲੇ ਨੂੰ ਉਲਟਾਉਣ ਦੀ ਸ਼ਕਤੀ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਪ੍ਰੀਮੀਅਰ ਹੈ ਉਹ ਸਿਰਫ ਪਾਰਟੀ ਦਾ ਲੀਡਰ ਨਹੀਂ ਹੈ, ਸਗੋਂ ਉਹ ਪੂਰੇ ਸੂਬੇ ਦਾ ਪ੍ਰੀਮੀਅਰ ਹੁੰਦਾ ਹੈ ਅਤੇ ਇਸ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਵੰਡੀਆਂ ਨੂੰ ਖਤਮ ਕੀਤਾ ਜਾਵੇ। ਸਰੀ ਪੁਲਿਸ ਸਰਵਿਸ 29 ਨਵੰਬਰ 2024 ਨੂੰ ਅਧਿਕਾਰਤ ਤੌਰ 'ਤੇ RCMP ਦੀ ਥਾਂ ਲੈ ਲਵੇਗੀ। ਇਸ ਦਾ ਐਲਾਨ BC ਦੇ ਸੋਲਿਸਟਰ ਜਨਰਲ ਮਾਈਕ ਫਾਰਨਵਰਥ ਵੱਲੋਂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਫਾਰਨਵਰਥ ਨੇ ਕਿਹਾ ਕਿ ਮਿਊਨਿਸਪਲ ਪੁਲਿਸ ਫੋਰਸ ਵਿੱਚ ਪਰਿਵਰਤਨ ਇੱਕ ਸਹਿਯੋਗੀ ਯੋਜਨਾ ਦੇ ਅਨੁਸਾਰ ਅੱਗੇ ਵਧੇਗਾ ਅਤੇ ਇਸ ਨਾਲ ਪਬਲਿਕ ਸੇਫਟੀ 'ਤੇ ਕੋਈ ਅਸਰ ਨਹੀਂ ਹੋਵੇਗਾ। ਦੱਸਣਯੋਗ ਹੈ ਕਿ ਮੇਅਰ ਡਗ ਮਕੈਲਮ ਦੀ ਅਗਵਾਈ ਵਿੱਚ ਸਰੀ ਦੀ ਸਾਬਕਾ ਸਿਟੀ ਕੌਂਸਲ ਨੇ ਸਰੀ ਵਿੱਚ RCMP ਨੂੰ ਹਟਾ ਕੇ ਸਰੀ ਦੀ ਨਵੀਂ ਪੁਲਿਸ ਫੋਰਸ ਤਿਆਰ ਕਰਨ ਦਾ ਫੈਸਲਾ ਲਿਆ ਸੀ, ਪਰ ਸਰੀ ਦੀ ਮੌਜੂਦਾ ਮੇਅਰ ਬ੍ਰੈਂਡਾ ਲੌਕ ਦੀ ਮੌਜੂਦਾ ਕੌਂਸਲ ਨੇ ਇਸ ਤਬਦੀਲੀ ਨੂੰ ਰੋਕ ਦਿੱਤਾ ਸੀ ਅਤੇ ਸਰੀ ਵਿੱਚ RCMP ਨੂੰ ਬਰਕਰਾਰ ਰੱਖਣ ਦਾ ਆਪਣਾ ਪਲਾਨ ਸੂਬਾ ਸਰਕਾਰ ਨੂੰ ਭੇਜਿਆ ਸੀ। ਫਾਰਨਵਰਥ ਨੇ ਕਿਹਾ, ਕੋਟ, ਅੱਜ ਅਸੀਂ ਇਸ ਪਰਿਵਰਤਨ ਯਾਤਰਾ ਵਿੱਚ ਇੱਕ ਵੱਡੇ ਮੀਲ ਪੱਥਰ 'ਤੇ ਪਹੁੰਚ ਗਏ ਹਾਂ ਅਤੇ ਮੈਂ ਜਾਣਦਾ ਹਾਂ ਕਿ ਇਹ ਤਬਦੀਲੀ ਚੁਣੌਤੀਪੂਰਨ ਰਹੀ ਹੈ। 2 ਹਫ਼ਤੇ ਪਹਿਲਾਂ ਮੇਅਰ ਬ੍ਰੈਂਡਾ ਲੌਕ ਨੇ ਇਸ ਤਬਦੀਲੀ ਲਈ ਪ੍ਰੋਵਿੰਸ ਤੋਂ 250 ਮਿਲੀਅਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਪੇਸ਼ਕਸ਼ ਨੂੰ ਸਵੀਕਾਰ ਕਰਨਾ ਨਿਵਾਸੀਆਂ ਅਤੇ ਸਰੀ ਵਿੱਚ ਸਮੁੱਚੀ ਪਬਲਿਕ ਸੇਫਟੀ ਲਈ ਨੁਕਸਾਨਦੇਹ ਹੋਵੇਗਾ। ਇਸ ਆਫਰ ਤਹਿਤ ਅਗਲੇ 5 ਸਾਲਾਂ ਵਿੱਚ ਤਬਦੀਲੀ ਲਈ 150 ਮਿਲੀਅਨ ਅਤੇ ਉਸ ਤੋਂ ਬਾਅਦ ਦੇ 5 ਸਾਲਾਂ ਲਈ ਪ੍ਰਤੀ ਸਾਲ 20 ਮਿਲੀਅਨ ਤੱਕ ਸਰੀ ਪੁਲਿਸ ਅਤੇ RCMP ਆਫਿਸਰਸ ਦੀਆਂ ਤਨਖਾਹਾਂ ਵਿਚਲੇ ਅੰਤਰ ਨੂੰ ਪੂਰਾ ਕਰਨ ਲਈ ਦਿੱਤੇ ਜਾਣੇ ਸਨ। ਮੇਅਰ ਲੌਕ ਨੇ RCMP ਨੂੰ ਰੱਖਣ ਦੇ ਮੁੱਦੇ 'ਤੇ ਚੋਣ ਲੜੀ ਸੀ ਅਤੇ ਜਿੱਤ ਹਾਸਲ ਕੀਤੀ ਸੀ। ਪੁਲਿਸਿੰਗ ਬਾਬਤ ਅੰਤਮ ਅਧਿਕਾਰ ਸੂਬਾਈ ਸਰਕਾਰ ਦੇ ਕੋਲ ਹੁੰਦਾ ਅਤੇ ਫਾਰਨਵਰਥ ਨੇ ਕਿਹਾ ਕਿ ਤਬਦੀਲੀ ਲਈ ਸਹਿਮਤੀ ਮੌਜੂਦਾ ਵਿਧਾਨਕ ਢਾਂਚੇ ਦੇ ਅੰਦਰ ਹੋ ਰਹੀ ਸੀ। ਸਰੀ ਦੀ ਸਿਟੀ ਕੌਂਸਲਰ ਲਿੰਡਾ ਐਨੀਸ ਨੇ ਕਿਹਾ ਕਿ ਉਹ ਅਤੇ ਸਰੀ ਦੇ ਬਹੁਤ ਸਾਰੇ ਨਿਵਾਸੀ ਫਾਰਨਵਰਥ ਦਾ ਐਲਾਨ ਸੁਣ ਕੇ ਰਾਹਤ ਮਹਿਸੂਸ ਕਰ ਰਹੇ ਨੇ। ਪਿਛਲੇ ਵੀਕਐਂਡ ਸ਼ਨੀਵਾਰ ਨੂੰ BC ਦੇ ਸਰੀ ਵਿੱਚ ਆਯੋਜਿਤ ਵਿਸਾਖੀ ਨਗਰ ਕੀਰਤਨ ਵਿੱਚ 5 ਲੱਖ ਤੋਂ ਵੱਧ ਲੋਕ ਸ਼ਾਮਲ ਹੋਏ ਅਤੇ ਆਰਗਨਾਈਜ਼ਰਸ ਦਾ ਕਹਿਣਾ ਹੈ ਕਿ ਇਹ ਨਗਰ ਕੀਰਤਨ ਦੁਨੀਆ ਵਿੱਚ ਵਿਸਾਖੀ ਦਾ ਸਭ ਤੋਂ ਵੱਡਾ ਸੈਲੀਬ੍ਰੇਸ਼ਨ ਸੀ। 13 ਅਪ੍ਰੈਲ 1699 ਨੂੰ ਆਨੰਦਪੁਰ ਸਾਹਿਬ ਵਿਖੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅਤੇ ਸਿੱਖ ਹਿਸਟਰੀ ਵਿੱਚ ਇਸ ਦਿਨ ਨੂੰ ਖਾਲਸਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸ਼ਨੀਵਾਰ ਸਵੇਰੇ 9 ਵਜੇ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਅਰਦਾਸ ਕਰਨ ਤੋਂ ਬਾਅਦ ਇਹ ਨਗਰ ਕੀਰਤਨ ਆਰੰਭ ਹੋਇਆ ਅਤੇ ਸ਼ਾਮੀ 5 ਵਜੇ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਇਆ। ਸਰੀ RCMP ਦੇ ਅਨੁਸਾਰ ਨਗਰ ਕੀਰਤਨ ਵਿੱਚ 5,50,000 ਤੋਂ ਵੱਧ ਲੋਕਾਂ ਨੇ ਹਾਜ਼ਰੀ ਭਰੀ। ਸੰਗਤਾਂ ਵਿੱਚ ਨਗਰ ਕੀਰਤਨ ਨੂੰ ਲੈ ਕੇ ਹਰ ਸਾਲ ਵਾਂਗ ਭਰਪੂਰ ਉਤਸ਼ਾਹ ਸੀ। ਇਸ ਦੌਰਾਨ ਲੱਖਾਂ ਲੋਕਾਂ ਨੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਅਤੇ ਸੰਗਤਾਂ ਵੱਲੋਂ ਅਤੁੱਟ ਲੰਗਰ ਵੀ ਵਰਤਾਇਆ ਗਿਆ ਜੋ ਕਿ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਵਿੱਚੋਂ ਇੱਕ ਹੈ। ਇਸ ਨਗਰ ਕੀਰਤਨ ਵਿੱਚ ਇਕੱਲੇ ਸਰੀ ਜਾਂ ਕੈਨੇਡਾ ਤੋਂ ਹੀ ਨਹੀਂ ਸਗੋਂ ਦੁਨੀਆ ਦੇ ਹੋਰ ਇਲਾਕਿਆਂ 'ਚੋਂ ਆਏ ਸਿੱਖ ਵੀ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਅਪ੍ਰੈਲ ਦਾ ਮਹੀਨਾ ਵੀ ਕੈਨੇਡਾ ਵਿੱਚ ਸਿੱਖ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ ਹੈ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।